ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋ ਪਦੇ ਕਰ ਨਾਵਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪੇ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ, ਤਬ ਤੇ ਦੋਖ ਗਏ ਰਹਾਉ। ਤਜ ਅਭਮਾਨ ਅਰ ਚਿੰਤ ਬਿਰਾਨੀ ਸਾਦੇ ਸ਼ਰਨ ਪਏ, ਜਪ ਜਪ ਨਾਮ ਤੁਮਹਾਰੋ ਪ੍ਰੀਤਮ ਤੰਤੇ ਰੋਗ ਖਏ। ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ, ਕਹੁ ਨਾਨ ਗੁਰਪੂਰਾ ਭੇਟਿਓ ਆਵਨ ਜਾਨ ਰਹੇ। ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ, ਕਹੁ ਨਾਨ ਗੁਰਪੂਰਾ ਭੇਟਿਓ ਆਵਨ ਜਾਨ ਰਹੇ। ਆਪੇ ਮੇਲ ਲਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤੇ ਨਾਲ ਹੀ ਗੁਰੂ ਮਿਹਰ ਦਾ ਸਦਕਾ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋ ਪਦੇ ਕਾਰ ਨਾਵਾਂ। ਰਾਗ ਬਿਲਾਵਲ ਹੈ, ਉਪਦੇਸ਼ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ। ਦੋ ਪਦੇ ਦੋ ਦੋ ਪੌੜੀਆਂ ਵਾਲੇ ਸ਼ਬਦ ਹਨ। ਕਾਰਨਾਵਾਂ ਨੌਵੀਂ ਕਾਰ ਸੁਰ ਤਾਲ ਵਿੱਚ ਇਹਨਾਂ ਨੂੰ ਗਾਇਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਬਿਆਨ ਕਰਦੇ ਹਨ। ਉਸ ਵਾਹਿਗੁਰੂ ਪਰਮੇਸ਼ਰ ਨੇ ਕਿਵੇਂ ਕਿਵੇਂ ਮਿਹਰ ਕੀਤੀ ਹੈ, ਕਿਵੇਂ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਪਾਪਾਂ ਨੂੰ ਦੋਸ਼ਾਂ ਨੂੰ ਨਾਸ਼ ਕੀਤਾ ਹੈ, ਉਹਦਾ ਜ਼ਿਕਰ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਆਪੇ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ, ਤਬ ਤੇ ਦੋਖ ਗਏ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ, ਆਪ ਹੈ ਮੇਲ ਲਏ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ, ਆਪ ਹੈ ਮੇਲ ਲਏ। ਆਪਣੇ ਆਪ ਹੀ ਤੁਸਾਂ ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਜਬ ਤੇ ਸ਼ਰਨ ਤੁਮਾਰੀ ਆਏ, ਹੇ ਵਾਹਿਗੁਰੂ ਜੀ, ਅਸੀਂ ਜਦ ਤੋਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਤਬ ਤੇ ਦੋਖ ਗਏ। ਉਸ ਵੇਲੇ ਤੋਂ ਸਾਡੇ ਸਾਰੇ ਦੋਸ਼, ਸਾਰੇ ਐਬ, ਸਾਰੇ ਪਾਪ ਤੇ ਸਾਰੇ ਵਿਕਾਰ ਵੀ ਚਲੇ ਗਏ ਹਨ। ਤੇ ਜਦੋਂ ਮਨੁੱਖ ਦੇ ਵਿੱਚੋਂ ਦੋਸ਼, ਪਾਪ, ਵਿਕਾਰ ਨਿਕਲ ਜਾਂਦੇ ਹਨ, ਤੇ ਫਿਰ ਵਾਹਿਗੁਰੂ ਪਰਮੇਸ਼ਰ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਤਜਿ ਅਪਮਾਨ ਅਰਚਿੰਤ ਬਿਰਾਨੀ ਸਾਧੈ ਸਰਨ ਪਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਤਜ ਅਪਮਾਨ ਅਰਚਿੰਤ ਬਿਰਾਨੀ, ਹੰਕਾਰ ਛੱਡ ਕੇ, ਤੇ ਨਾਲ ਬਿਰਾਨੀ ਦਾ ਅਰਥ ਹੈ ਜਿਹੜੀ ਬਗਾਨੀ ਚਿੰਤਾ ਸੀ, ਅਥਵਾ ਬਿਰਾਨੀ ਦਾ ਅਰਥ ਜਿਹੜੀ ਵੈਰਾਨ ਕਰਨ ਵਾਲੀ, ਤਬਾਹ ਕਰਨ ਵਾਲੀ ਚਿੰਤਾ ਸੀ, ਉਹਨੂੰ ਵੀ ਛੱਡ ਕੇ ਸਾਧ ਸਰਨ ਪਏ। ਬਈ ਅਸੀਂ ਤੇ ਸਾਧ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ, ਭਾਵ ਗੁਰੂ ਦੀ ਓਟ ਸਭ ਤੋਂ ਵੱਡੀ ਓਟ ਹੈ। ਅਸੀਂ ਆਪਣੇ ਤਨ ਦਾ, ਮਨ ਦਾ, ਗੁਣਾਂ ਦਾ, ਵਿਦਿਆ ਦਾ, ਜਾਤ ਪਾਤ ਦਾ ਹੰਕਾਰ ਛੱਡ ਕੇ ਤੇ ਨਾਲ ਹੀ ਬੇਗਾਨੀ ਚਿੰਤਾ ਦਾ ਤਿਆਗ ਕਰਕੇ ਬਸ ਅਸੀਂ ਤੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਹਾਂ।
ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ।
ਤੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਕੀ ਕੀਤਾ ਤਾਂ ਹਜ਼ੂਰ ਫਰਮਾਉਂਦੇ ਨੇ, ਜਪ ਜਪ ਨਾਮ ਤੁਮਾਰੋ ਪ੍ਰੀਤਮ। ਹੇ ਪਿਆਰੇ ਪ੍ਰਭੂ ਜੀ, ਆਪ ਜੀ ਦਾ ਨਾਮ ਜਪ ਜਪ ਕੇ ਤਨ ਤੇ ਰੋਗ ਖਏ, ਸਾਡੇ ਤਨ ਤੋਂ ਸਾਰੇ ਰੋਗ ਖਏ ਨਾਸ ਹੋ ਗਏ, ਕਿਉਂਕਿ ਤੁਹਾਡਾ ਨਾਮ ਸਾਰੇ ਦੁੱਖਾਂ ਦਾ ਦਾਰੂ ਹੈ, ਸਰਬ ਰੋਗ ਕਾ ਔਖਦ ਨਾਮ। ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਆਪ ਜੀ ਦਾ ਨਾਮ ਜਪ ਜਪ ਕੇ ਤੇ ਸਾਰੇ ਤਨ ਤੋਂ ਰੋਗ ਨਾਸ ਕਰ ਲਏ ਹਨ।
ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਮਹਾ ਮੁਗਧ, ਮਹਾ ਮੂਰਖ ਤੇ ਬਿਲਕੁਲ ਅਨਜਾਨ ਅਗਿਆਨੀ ਬੇਸਮਝ ਸਾਂ, ਰਾਖੇ ਧਾਰ ਦਏ। ਬਈ ਸਤਿਗੁਰੂ ਨੇ ਕਿਰਪਾ ਕੀਤੀ ਤੇ ਸਾਨੂੰ ਦਇਆ ਤਾਰ ਕੇ, ਮਿਹਰ ਕਰਕੇ ਸਾਨੂੰ ਰੱਖ ਲਿਆ ਹੈ।
ਕੋ ਨਾਨਕ ਗੁਰਪੂਰਾ ਭੇਟਿਓ ਆਵਨ ਜਾਨ ਰਹੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਗੁਰਪੂਰਾ ਭੇਟਿਓ, ਸਾਨੂੰ ਪੂਰਾ ਗੁਰੂ ਮਿਲਿਆ ਹੈ, ਪੂਰੇ ਗੁਰੂ ਦੀ ਮਿਹਰ ਦਾ ਸਦਕਾ ਆਵਨ ਜਾਨ ਰਹੇ। ਅਸੀਂ ਆਉਣ ਜਾਣ ਤੋਂ ਵੀ ਰਹਿ ਗਏ ਹਾਂ, ਆਉਣ ਜਾਣ ਤੋਂ ਰਹਿਤ ਹੋ ਗਏ ਹਾਂ, ਕਿਉਂਕਿ ਇਹ ਵੀ ਸਤਿਗੁਰੂ ਦੇ ਬਚਨ ਨੇ, ਸਤਿਗੁਰ ਕੈ ਜਨਮੀ ਗਵਨ ਮਿਟਾਇਆ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਕਾ ਪੁੱਤਰ ਬਣ ਜਾਂਦਾ ਹੈ, ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਾਕੇ ਤਿਆਰ ਬਰਤਿਆਰ ਹੋ ਜਾਂਦਾ ਹੈ, ਤੇ ਫਿਰ ਸਤਿਗੁਰੂ ਦੀ ਮਿਹਰ ਦੇ ਨਾਲ ਉਹਦਾ ਆਵਾਗਮਨ ਵੀ ਮਿਟ ਜਾਂਦਾ ਹੈ।
ਬਿਲਾਵਲ ਮਹੱਲਾ ਪੰਜਵਾਂ, ਜੀਵੋ ਨਾਮ ਸੁਣੀ, ਜੋ ਸੋ ਪ੍ਰਸੰਨ ਭਏ ਗੁਰਪੂਰੇ, ਤਾਂ ਮੇਰੀ ਆਸ ਪੁਨੀ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਬਦ ਵਿੱਚ ਵੀ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਕਰਦੇ ਹਨ, ਜੀਵੋ ਨਾਮ ਸੁਣੀ। ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਦੇ ਨਾਮ ਨੂੰ ਸੁਣ ਸੁਣ ਕੇ ਜੀ ਰਿਹਾ ਹਾਂ। ਜੋ ਸੋ ਪ੍ਰਸੰਨ ਪਏ ਗੁਰਪੂਰੇ, ਜਦੋਂ ਪੂਰੇ ਗੁਰੂ ਮੇਰੇ ਤੇ ਚੰਗੀ ਤਰ੍ਹਾਂ ਪ੍ਰਸੰਨ ਹੋਏ, ਤਬ ਮੇਰੀ ਆਸ ਪੁੰਨੀ, ਉਸ ਵੇਲੇ ਮੇਰੀ ਆਸਾ ਪੂਰੀ ਹੋ ਗਈ। ਆਸਾ ਕੀ ਸੀ? ਵੀ ਆਪ ਜੀ ਦੇ ਨਾਮ ਨੂੰ ਸੁਣ ਸੁਣ ਕੇ ਜੀਵਾਂ, ਆਪ ਜੀ ਦੀ ਮਹਿਮਾ, ਆਪ ਜੀ ਦੀ ਵਡਿਆਈ, ਆਪ ਜੀ ਦੀ ਸਿਫਤ ਸਲਾਹ ਸੁਣ ਸੁਣ ਕੇ ਜੀਵਾਂ। ਜਦੋਂ ਪੂਰੇ ਸਤਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ, ਉਸ ਵੇਲੇ ਮੇਰੀ ਇਹ ਆਸ ਪੂਰੀ ਹੋ ਗਈ।
ਪੀਰ ਗਈ ਬਾਦੀ ਮਨ ਧੀਰਾ ਮੋਹਿਓ ਅਨਦ ਧੁਨੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੀਰ ਗਈ ਬਾਦੀ ਮਨ ਧੀਰਾ, ਬਈ ਹੁਣ ਸਾਡੀ ਜਿਹੜੀ ਹਉਮੈ ਤੇ ਈਰਖਾ ਦੀ ਪੀੜ ਸੀ ਚਲੀ ਗਈ, ਕਿਉਂਕਿ ਜਦੋਂ ਹਉਮੈ ਦਾ ਕੰਡਾ ਚੁਭਦਾ ਹੈ ਨਾ, ਤੇ ਫਿਰ ਜਿਵੇਂ ਜਿਵੇਂ ਆਦਮੀ ਕਿਸੇ ਕੰਮ ਦੇ ਵਿੱਚ ਪ੍ਰਵਿਰਤ ਹੁੰਦਾ ਹੈ, ਤੇ ਫਿਰ ਉਹ ਕੰਡਾ ਰੜਕਦਾ, ਉਹਦੀ ਚੀਸ ਪੈਂਦੀ ਹੈ। ਪੀੜ ਗਈ ਬਾਧੀ ਮਨ ਧੀਰਾ, ਹੁਣ ਹਉਮੈ ਦੀ ਪੀੜ ਚਲੀ ਗਈ ਹੈ ਤੇ ਮਨ ਨੇ ਵੀ ਧੀਰਜ ਬੰਨ ਲਈ। ਮੋਹੋ ਅੰਧ ਧੁਨੀ, ਹੁਣ ਜੋ ਬੜੀ ਆਨੰਦਦਾਇਕ ਨਾਮ ਦੀ ਧੁਨੀ ਹੈ, ਉਹਦੇ ਵਿੱਚ ਮੈਂ ਮੋਹਿਤ ਹੋ ਗਿਆ ਹਾਂ।
ਉਪਜੇ ਚਾਓ ਮਿਲਨ ਪ੍ਰਭ ਪ੍ਰੀਤਮ ਰਹਿ ਨਾ ਜਾਏ ਖਿਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਸਾਡੇ ਮਨ ਵਿੱਚ ਉਸ ਵਾਹਿਗੁਰੂ ਦੇ ਮਿਲਣ ਦਾ ਚਾਓ ਤੇ ਉਮਾ ਪੈਦਾ ਹੋ ਗਿਆ। ਉਸ ਵਾਹਿਗੁਰੂ ਦੇ ਮਿਲਣ ਦਾ ਮਨ ਦੇ ਵਿੱਚ ਚਾਓ ਤੇ ਉਮਾ, ਉਲਾਸ ਤੇ ਹੁਲਾਸ ਪੈਦਾ ਹੋ ਗਿਆ ਹੈ। ਰਹਿਣ ਨਾ ਜਾਏ ਖਿਨੀ, ਹੁਣ ਸਾਡੇ ਪਾਸੋਂ ਉਸ ਵਾਹਿਗੁਰੂ ਤੋਂ ਬਿਨਾਂ ਇੱਕ ਖਿੰਨ ਭਰ ਵੀ ਰਿਹਾ ਨਹੀਂ ਜਾਂਦਾ, ਕਿਉਂ ਉਸ ਦੇ ਨਾਲ ਪਿਆਰ ਹੀ ਇੰਨਾ ਹੋ ਗਿਆ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਮੈਂ ਵੀ ਹੁਣ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਖਿੰਨ ਮਾਤਰ ਵੀ ਰਹਿ ਨਹੀਂ ਸਕਦਾ।
ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਨਕ ਭਗਤ ਜਿਹੜੇ ਅਨੇਕਾਂ ਭਗਤ ਨੇ, ਭਗਤ ਵੀ ਚਾਰ ਪ੍ਰਕਾਰ ਦੇ ਹਨ। ਇੱਕ ਆਰਥ ਭਗਤ ਹੁੰਦੇ ਨੇ, ਦੂਸਰੇ ਅਰਥਾਅਰਥੀ ਭਗਤ ਹੁੰਦੇ ਨੇ, ਤੀਸਰੇ ਗਿਆਨੀ ਭਗਤ ਹੁੰਦੇ ਨੇ, ਚੌਥੇ ਪ੍ਰੇਮੀ ਭਗਤ ਹੁੰਦੇ ਨੇ। ਤੁਸੀਂ ਅਨੇਕਾਂ ਭਗਤ ਵੀ ਤਾਰ ਦਿੱਤੇ, ਅਨਕ ਜਨ ਤਾਰੇ, ਤੇ ਅਨੇਕਾਂ ਜਿਹੜੇ ਜਨ ਹੋਰ ਦਾਸ ਸਨ ਉਹ ਵੀ ਤਾਰ ਦਿੱਤੇ। ਸਿਮਰਹਿ ਅਨਕ ਮੁਨੀ, ਜਿਹੜੇ ਅਨੇਕਾਂ ਮੁਨੀ ਹਨ, ਮੰਨਣਸ਼ੀਲ, ਜਿਹੜੇ ਸਮਾਧੀਆਂ ਲਾਉਣ ਵਾਲੇ, ਉਹ ਅਨੇਕਾਂ ਮੁਨੀ ਵੀ ਮਹਾਰਾਜ ਆਪ ਜੀ ਨੂੰ ਚੇਤੇ ਕਰਦੇ ਹਨ।
ਅੰਦਲੇ ਟਿਕ ਨਿਰਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅੰਦਲੇ ਟਿਕ, ਜਿਵੇਂ ਕਿਸੇ ਅੰਨੇ ਨੂੰ ਟਿਕ ਦਾ ਅਰਥ ਹੈ ਟੇਕ ਮਿਲ ਜਾਵੇ, ਅੰਨੇ ਨੂੰ ਡੰਗੋਰੀ ਮਿਲ ਜਾਵੇ। ਨਿਰਧਨ ਧਨ ਪਾਇਓ, ਕਿਸੇ ਕੰਗਾਲ ਨੂੰ ਧਨ ਪ੍ਰਾਪਤ ਹੋ ਜਾਵੇ, ਇਉਂ ਸਾਨੂੰ ਵੀ ਵਾਹਿਗੁਰੂ ਦੀ ਮਿਹਰ ਦਾ ਸਦਕਾ ਨਾਮ ਦਾ ਓਟ ਆਸਰਾ ਮਿਲਿਆ ਹੈ। ਪ੍ਰਭ ਨਾਨਕ ਅਨਕ ਗੁਣੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਗੁਣਾਂ ਦਾ ਮਾਲਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਗੁਣਾਂ ਦਾ ਮਾਲਕ ਹੈ, ਤੇ ਸਾਨੂੰ ਉਹਦਾ ਨਾਮ ਪ੍ਰਾਪਤ ਹੋਇਆ ਹੈ, ਤੇ ਉਸਦਾ ਨਾਮ ਅੰਧਲੇ ਵਾਸਤੇ ਡੰਗੋਰੀ ਤੇ ਕੰਗਾਲ ਵਾਸਤੇ ਮਾਨੋ ਧਨ ਪ੍ਰਾਪਤ ਹੋਇਆ ਹੈ।
ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੋਹਨ ਨੀ ਨਾ ਆਵੈ ਹਾਵੈ ਹਾਰ ਕਜਰ ਬਸ ਅਭਰਨ ਕੀਨੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਰਾਗ ਬਿਲਾਵਲ ਦੇ ਅੰਦਰ ਪੰਜਵੇਂ ਪਾਤਸ਼ਾਹ ਤੇਰਵੇਂ ਕਾਰ ਸੁਰ ਤਾਲ ਦੇ ਅੰਦਰ ਪੜਤਾਲ ਉਚਾਰਨ ਕਰਦੇ ਹਨ। ਪੜਤਾਲ ਇੱਕ ਸੰਗੀਤ ਵਿੱਚ ਬੰਦਿਸ਼ ਦਾ ਨਾਮ ਹੈ। ਪੁਰਾਣੇ ਰਾਗੀ ਸਿੰਘ ਪੜਤਾਲਾਂ ਗਾਉਂਦੇ ਸਨ, ਤੇ ਪੜਤਾਲ ਦਾ ਅਰਥ ਹੈ ਜਿਸ ਦੇ ਵਿੱਚ ਪਾਠਵੇਂ ਤਾਲ ਪੈਣ, ਤੇ ਦੂਸਰਾ ਪੜਤਾਲ ਦਾ ਅਰਥ ਜਿਸ ਦੇ ਵਿੱਚ ਵਾਹਿਗੁਰੂ ਦੀ ਖੋਜ ਹੋਵੇ। ਵਾਹਿਗੁਰੂ ਦੀ ਪੜਤਾਲ, ਉਸ ਦੀ ਰਿਸਰਚ ਦਾ ਅੱਗੇ ਸਿਧਾਂਤ ਹੋਵੇ, ਉਹ ਬਾਣੀ ਪੜਤਾਲ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਹਨ, ਮੋਹਨ ਨੀਂਦ ਨ ਆਵੈ ਹਾਵੈ ਹਾਰ ਕਜਰ ਬਸਤਰ ਆਭਰਨ ਕੀਨੇ। ਉੱਤਮ ਸਖੀ ਤੇ ਮੱਧਮ ਸਖੀ ਦੇ ਸੰਵਾਦ ਦੇ ਰੂਪਕ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਮੱਧਮ ਸਖੀ ਆਖਦੀ ਹੈ, ਹੇ ਉੱਤਮ ਸਖੀ, ਮੋਹਨ ਦਾ ਅਰਥ ਹੈ ਪਰਮੇਸ਼ਰ, ਜੋ ਮਨ ਨੂੰ ਮੋਹਿਤ ਕਰਨ ਵਾਲਾ ਹੈ, ਅਥਵਾ ਮੋਹ ਹਨ ਜੋ ਮੋਹ ਨੂੰ ਨਾਸ ਕਰਨ ਵਾਲਾ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਵਿਛੋੜੇ ਵਿੱਚ ਨੀਂਦ ਨਾ ਆਵੇ, ਮੈਨੂੰ ਨੀਂਦ ਨਹੀਂ ਆਉਂਦੀ, ਤੇ ਹਾਵੈ ਤੇ ਹਮੇਸ਼ਾ ਲਈ ਮੈਂ ਹੌਂਕੇ ਲੈਂਦੀ ਰਹਿੰਦੀ ਹਾਂ। ਹਾਰ ਕੱਜਰ ਬਸਤਰ ਅਭਰਨ ਕੀਨੇ, ਠੀਕ ਹੈ, ਭਾਵੇਂ ਮੈਂ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਗਲ ਵਿੱਚ ਹਾਰ ਵੀ ਪਾਇਆ, ਅੱਖਾਂ ਵਿੱਚ ਕੱਜਲ ਸੁਰਮਾ ਵੀ ਪਾਇਆ, ਬਸਤਰ ਵੀ ਸੋਹਣੇ ਧਾਰਨ ਕੀਤੇ, ਤੇ ਅਭਰਨ ਦਾ ਅਰਥ ਹੈ ਗਹਿਣੇ ਵੀ ਸਜਾਏ, ਭਾਵ ਵਾਹਿਗੁਰੂ ਨੂੰ ਮਿਲਣ ਵਾਸਤੇ ਮੈਂ ਸਾਰੇ ਹੀ ਹਾਰ ਸ਼ਿੰਗਾਰ ਯਤਨ ਤੇ ਸਾਧਨ ਕੀਤੇ, ਪਰ ਉਹ ਵਾਹਿਗੁਰੂ ਪਰਮੇਸ਼ਰ ਮੈਨੂੰ ਮਿਲਿਆ ਨਹੀਂ ਹੈ।
ਉਡੀਨੀ 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 ਕਬ ਕਰ ਆਵੈ ਰੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੱਧਮ ਸਖੀ ਆਖਦੀ ਹੈ, ਬਈ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਡੀਨੀ ਦਾ ਅਰਥ ਉਡੀਕਦੀ ਹਾਂ, ਉਡੀਨੀ ਉਡੀਨੀ ਉਡੀਨੀ, ਮੈਂ ਉਸ ਵਾਹਿਗੁਰੂ ਦੀ ਇੰਤਜ਼ਾਰ ਕਰ ਰਹੀ ਹਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਵੇਟ ਕਰ ਰਹੀ ਹਾਂ। ਇਹ ਤਿੰਨ ਵਾਰੀ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ। ਇਹਦਾ ਕੁਛ ਵਿਦਵਾਨਾਂ ਨੇ ਅਰਥ ਕੀਤਾ ਓਡੀਨੀ ਦਾ ਅਰਥ ਉਦਾਸ, ਓਡੀਨੀ ਓਡੀਨੀ ਓਡੀਨੀ, ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਡੀਕਦੀ ਉਡੀਕਦੀ ਓਡੀਨੀ ਉਦਾਸ ਹੋ ਗਈਆਂ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਮੈਂ ਬੜੀ ਮਾਯੂਸ ਹੋ ਗਈਆਂ, ਕਬ ਕਰ ਆਵੇ ਰੀ ਹੇ ਉੱਤਮ ਸਖੀ, ਹੁਣ ਉਹ ਪਤੀ ਪਰਮੇਸ਼ਰ ਕਦੋਂ ਕਰ ਆਵੇਗਾ, ਮੈਨੂੰ ਇਹਦੇ ਬਾਰੇ ਦੱਸ, ਮੈਂ ਤੇ ਉਸ ਨੂੰ ਮਿਲਣ ਵਾਸਤੇ ਹਾਰ ਸ਼ਿੰਗਾਰ ਵੀ ਕੀਤੇ, ਉਹਦੀ ਅਡੀਕ ਵੀ ਬੜੀ ਕੀਤੀ, ਪਰ ਉਹ ਹਾਲੇ ਤੱਕ ਆਇਆ ਨਹੀਂ ਹੈ, ਕਬ ਕਰ ਆਵੇ ਰੀ, ਹੁਣ ਮੈਨੂੰ ਦੱਸੋ ਪਤੀ ਪਰਮੇਸ਼ਰ ਕਦੋਂ ਕਰ ਆਵੇਗਾ।
ਸਰਨ ਸੁਹਾਗਨ ਚਰਨ ਸੀਸ ਧਰ, ਲਾਲਨ ਮੋਹੇ ਮਿਲਾਵੋ ਕਬ ਕਰ ਆਵੇ ਰੀ।
ਰਹਾਉ ਬਸਰਾਮ ਦੇ ਕੇ ਮੱਧਮ ਸਖੀ ਫਿਰ ਆਖਦੀ ਹੈ ਸਰਨ ਸੁਹਾਗਨ, ਜਿਹੜੀਆਂ ਰੱਬ ਦੀਆਂ ਸੁਹਾਗਣਾ ਨੇ, ਭਾਵ ਤਤ ਬੇਤੇ ਸੰਤ ਮਹਾਂਪੁਰਖ ਹਨ, ਸਰਨ ਸੁਹਾਗਨ, ਉਹ ਰੱਬ ਦੀਆਂ ਸੁਹਾਗਣਾ ਤਤ ਬੇਤੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਤੇ ਚਰਨ ਸੀਸ ਧਰ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਬੇਨਤੀ ਕਰਦੀ ਹਾਂ, ਲਾਲਨ ਮੋਹੇ ਮਿਲਾਵੋ, ਤੁਸੀਂ ਮੈਨੂੰ ਉਸ ਪਿਆਰੇ ਪਤੀ ਨੂੰ ਮਿਲਾ ਦਿਓ, ਕਿਉਂਕਿ ਸੁਹਾਗਣਾ ਹੀ ਦੂਸਰੀ ਇਸਤਰੀ ਨੂੰ ਸੁਹਾਗਣ ਬਣਾ ਸਕਦੀ ਹੈ, ਕੋਈ ਮਿਲਿਆ ਹੋਇਆ ਹੀ ਦੂਸਰੇ ਨੂੰ ਮਿਲਾ ਸਕਦਾ, ਇਸੇ ਲਈ ਮਹਾਂਪੁਰਖਾਂ ਦੇ ਪਾਸ ਜਾ ਕੇ ਇਹ ਬੇਨਤੀ ਕਰਨੀ ਹੈ, ਔਰ ਬੜੀ ਨਿਮਰਤਾ ਨਾਲ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ, ਮਹਾਂਪੁਰਖੋ ਲਾਲਣ ਮੋਹੇ ਮਿਲਾਵੋ, ਮੈਨੂੰ ਉਸ ਪਿਆਰੇ ਪਤੀ ਨੂੰ ਮਿਲਾ ਦਿਓ, ਕਬ ਕਰ ਆਵੇ ਰੀ ਹੇ ਉੱਤਮ ਸਖੀ, ਉਹ ਕਦੋਂ ਕਰੇ ਆਵੇਗਾ, ਮੈਨੂੰ ਤੇ ਬੜੀ ਇਸ ਗੱਲ ਦੀ ਇੰਤਜ਼ਾਰ ਲੱਗੀ ਹੋਈ ਹੈ।
ਸੁਣੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹੰ ਮਿਟਾਵੋ ਤੋ ਕਰ ਹੀ ਲਾਲਨ ਪਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉੱਤਮ ਸਖੀ ਅੱਗੋਂ ਕੀ ਜਵਾਬ ਦਿੰਦੀ ਹੈ, ਸੁਣੋ ਸਹੇਰੀ ਮਿਲਣ ਬਾਤ ਕਹੋ, ਐ ਸਹੇਲੀ ਐ ਮੱਧਮ ਸਖੀ ਸੁਣ ਮਿਲਣ ਦੀ ਗੱਲ, ਮੈਂ ਤੈਨੂੰ ਦੱਸਦੀ ਹਾਂ ਵਾਹਿਗੁਰੂ ਦੇ ਨਾਲ ਕਿਵੇਂ ਮਿਲਾਪ ਹੁੰਦਾ। ਸਗਰੋ ਅਹੰ ਮਿਟਾਵੋ, ਸਾਰਾ ਹੰਕਾਰ ਮਿਟ ਦੇ, ਸਾਧਨਾ ਦਾ ਹੰਕਾਰ, ਮਾਇਆ ਦਾ ਹੰਕਾਰ, ਵਿਦਿਆ ਦਾ ਹੰਕਾਰ, ਧਨ ਦਾ ਹੰਕਾਰ, ਗੱਲ ਕੀ ਸਾਰਾ ਹੀ ਹੰਕਾਰ ਮਿਟਾ ਦੇ, ਤੋ ਘਰ ਹੀ ਲਾਲਣ ਪਾਵੋ, ਜਦੋਂ ਤੂੰ ਹੰਕਾਰ ਦੂਰ ਕਰ ਦਿੱਤਾ ਫਿਰ ਘਰ ਵਿੱਚ ਬੈਠਿਆਂ ਹੀ ਲਾਲਣ ਪਾਵੋ, ਤੂੰ ਪਿਆਰੇ ਪਤੀ ਨੂੰ ਪ੍ਰਾਪਤ ਕਰ ਸਕੇਗੀ, ਉਹ ਵਾਹਿਗੁਰੂ ਆਪ ਤੇਰੇ ਘਰ ਚੱਲ ਕੇ ਆਵੇਗਾ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਜਾ ਕੇ ਨਹੀਂ ਮਿਲ ਸਕਦਾ, ਉਹ ਵਾਹਿਗੁਰੂ ਆਪ ਹੀ ਆ ਕੇ ਮਿਲਦਾ ਜੇ ਕਿਸੇ ਨੂੰ ਮਿਲਦਾ ਹੈ। ਸਾਡੀ ਇਹ ਪੁਰਾਤਨ ਸਮਾਜਿਕ ਰੀਤੀ ਸੀ, ਕੋਈ ਇਸਤਰੀ ਆਪਣੇ ਆਪ ਆਪਣੇ ਪਤੀ ਨੂੰ ਜਾ ਕੇ ਨਹੀਂ ਸੀ ਮਿਲ ਸਕਦੀ, ਹੁਣ ਤੇ ਕੁਛ ਗੱਲਾਂ ਹੋਰ ਹੋਰ ਚੱਲ ਪਈਆਂ ਨੇ, ਪੁਰਾਣੀਆਂ ਰਸਮਾਂ ਸਾਰੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ, ਪਰ ਇਹ ਇੱਕ ਪੁਰਾਣੀ ਮਰਯਾਦਾ ਸੀ ਬਈ ਕੋਈ ਇਸਤਰੀ ਆਪਣੇ ਆਪ ਕਿਸੇ ਪਤੀ ਨੂੰ ਜਾ ਕੇ ਨਹੀਂ ਸੀ ਮਿਲ ਸਕਦੀ, ਪਹਿਲਾਂ ਉਸ ਦਾ ਪਤੀ ਘਰ ਦੇ ਵਿੱਚ ਆਉਂਦਾ ਸੀ ਤੇ ਉਸ ਨੂੰ ਵਿਆਹ ਕੇ ਪ੍ਰਣਾ ਕੇ ਲੈ ਕੇ ਜਾਂਦਾ ਸੀ, ਫਿਰ ਉਹ ਆਪਣੇ ਪਤੀ ਦੇ ਘਰ ਜਾਂਦੀ ਸੀ, ਇਹ ਇੱਕ ਮਰਯਾਦਾ ਸੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਤੂੰ ਵੀ ਸਾਰਾ ਹੰਕਾਰ ਮਿਟਾ ਦੇ, ਇਹ ਮਿਲਣ ਦੀ ਗੱਲ ਮੈਂ ਤੈਨੂੰ ਦੱਸਦੀ ਹਾਂ, ਤੂੰ ਸਾਰਾ ਹੰਕਾਰ ਮਿਟਾ ਦੇ, ਤੂੰ ਘਰ ਹੀ ਲਾਲਣ ਪਾਵੋ, ਫਿਰ ਤੂੰ ਆਪਣੇ ਘਰ ਦੇ ਵਿੱਚ ਹੀ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇਂਗੀ।
ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉੱਤਮ ਸਖੀ ਆਖਦੀ ਹੈ ਐ ਮੱਧਮ ਸਖੀ ਤਬ ਰਸ ਮੰਗਲ ਗੁਣ ਗਾਵੋ, ਤੇ ਜਦੋਂ ਵਾਹਿਗੁਰੂ ਪਰਮੇਸ਼ਰ ਤੈਨੂੰ ਆ ਕੇ ਮਿਲ ਗਿਆ, ਉਸ ਵੇਲੇ ਰਸ ਦਾ ਅਰਥ ਹੈ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਮੰਗਲ ਜਾਸ ਤੇ ਉਹਦੇ ਗੁਣਾਂ ਨੂੰ ਗਾਇਨ ਕਰੀ ਤੇ ਆਨੰਦ ਰੂਪ ਤੇ ਆਓ ਤੇ ਉਸ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਧਿਆਵੀ ਵੀ ਪਾਵੋ ਦਾ ਸਿਮਰਨ ਵੀ ਕਰੀ। ਜਦੋਂ ਵਾਹਿਗੁਰੂ ਪਰਮੇਸ਼ਰ ਤੇਰੇ ਘਰ ਦੇ ਵਿੱਚ ਆ ਗਿਆ, ਉਸ ਵੇਲੇ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਮੰਗਲ ਜਸ ਗਾਈ ਤੇ ਉਹਦੇ ਗੁਣ ਗਾਵੀ ਤੇ ਨਾਲ ਉਸ ਆਨੰਦ ਸਰੂਪ ਵਾਹਿਗੁਰੂ ਨੂੰ ਹਮੇਸ਼ਾ ਲਈ ਚੇਤੇ ਕਰੇ।
ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਤੇ ਉੱਤਮ ਸਖੀ ਆਖਦੀ ਹੈ ਨਾਨਕ ਦੁਆਰੇ ਆਇਓ, ਜਦੋਂ ਮੈਂ ਉਸ ਵਾਹਿਗੁਰੂ ਦੇ ਦਰ ਭਾਵ ਗੁਰਦੁਆਰੇ ਗੁਰੂ ਕੀ ਸ਼ਰਨ ਸਾਧ ਸੰਗਤ ਵਿੱਚ ਆਇਆ ਤੋ ਮੈਂ ਲਾਲਣ ਪਾਇਓ ਰੀ ਰੀ ਹੇ ਸਕੀ। ਉਸ ਵੇਲੇ ਮੈਂ ਉਸ ਲਾਲਣ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਦੂਜੀ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਮ ਸਖੀ ਦੁਆਰਾ ਵਾਹਿਗੁਰੂ ਦੇ ਮਿਲਣ ਦੀ ਜਾਚ ਦੱਸੀ ਹੈ। ਵੀ ਪਹਿਲਾਂ ਸਭ ਤੋਂ ਪਹਿਲੀ ਗੱਲ ਹੈ ਨਾਨਕ ਦੁਆਰਾ ਆਇਓ, ਸਾਧ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣਾ ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਫਿਰ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਜਸ ਤੇ ਗੁਣਾਂ ਨੂੰ ਗਾਉਣਾ ਤੇ ਫਿਰ ਉਸ ਅਨੰਦ ਸਰੂਪ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਸਭ ਕੁਛ ਕਰਦਿਆਂ ਹੋਇਆਂ ਸਗਰੋਂ ਅਹੰ ਮਿਟਾਵੋ ਤੇ ਸਾਰਾ ਹੰਕਾਰ ਮੇਟ ਦੇਣਾ। ਤਉ ਮੈਂ ਲਾਲਣ ਪਾਇਓ ਰੀ ਤੇ ਫਿਰ ਇਸ ਢੰਗ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਆ ਕੇ ਮਿਲਦਾ ਹੈ। ਹੇ ਸਖੀ ਮੈਂ ਇਸ ਢੰਗ ਦੇ ਨਾਲ ਉਸ ਪਿਆਰੇ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਮੋਹਨ ਰੂਪ ਦਿਖਾਵੈ ਅਬੋ ਨੀਂਦ ਸੁਹਾਵੈ।
ਤੇ ਹੁਣ ਉੱਤਮ ਸਖੀ ਦੇ ਉਪਦੇਸ਼ ਨੂੰ ਸੁਣ ਕੇ ਮੱਧਮ ਸਖੀ ਅੱਗੋਂ ਆਖਦੀ ਹੈ ਵੀ ਹੁਣ ਮੇਰੇ ਤੇ ਵੀ ਵਾਹਿਗੁਰੂ ਦੀ ਮਿਹਰ ਹੋਈ ਹੈ, ਮੋਹਨ ਰੂਪ ਦਿਖਾਵੈ। ਹੁਣ ਉਹ ਮੋਹਨ ਪਿਆਰਾ ਪ੍ਰਭੂ ਮੈਨੂੰ ਆਪਣੇ ਸਰੂਪ ਨੂੰ ਸਰੂਪ ਦੇ ਦਰਸ਼ਨ ਕਰਵਾ ਰਿਹਾ ਹੈ, ਭਾਵ ਉਹ ਵਾਹਿਗੁਰੂ ਦੇ ਹੁਣ ਮੈਨੂੰ ਪ੍ਰਤੱਖ ਦਰਸ਼ਨ ਦੀਦਾਰੇ ਹੋਣ ਲੱਗ ਪਏ ਨੇ। ਅਬ ਮੋਇ ਨੀਂਦ ਸੁਹਾਵੈ, ਹੁਣ ਮੇਰੀ ਨੀਂਦ ਵੀ ਬੜੀ ਸੁਹਾਵਣੀ ਸੁਖਦਾਈ ਆਨੰਦਮਈ ਬਣ ਗਈ ਹੈ। ਕਿਉਂਕਿ ਪਿੱਛੇ ਆਖਿਆ ਸੀ ਨਾ ਮੋਹਨ ਨੀਂਦ ਨਾ ਆਵੇ ਹਾਵੇ, ਵੀ ਪਹਿਲਾਂ ਤੇ ਵਾਹਿਗੁਰੂ ਦੇ ਵਿਛੋੜੇ ਵਿੱਚ ਨੀਂਦ ਆਉਂਦੀ ਹੀ ਨਹੀਂ ਸੀ, ਹੌਂਕੇ ਹੀ ਲੈਂਦੀ ਰਹਿੰਦੀ ਸਾਂ। ਅਬ ਮੋਇ ਨੀਂਦ ਸੁਹਾਵੈ, ਹੁਣ ਮੈਨੂੰ ਸ਼ਾਂਤੀ ਰੂਪ ਸਮਾਧੀ ਰੂਪ ਬੜੀ ਸੋਹਣੀ ਨੀਂਦ ਵੀ ਆਉਣ ਲੱਗ ਪਈ ਹੈ। ਤੇ ਇਹਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਿਜ ਸਮਾਨੀ।
ਹੁਣ ਮੇਰੀ ਸਾਰੀ ਜਿਹੜੀ ਪਿਆਸ ਬੁਝ ਗਈ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਤੇ ਵਾਹਿਗੁਰੂ ਦੀ ਹੀ ਦਰਸ਼ਨਾਂ ਦੀ ਪਿਆਸ ਸੀ। ਉਡੀਨੀ 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 ਕਬ ਘਰ ਆਵੈ ਰੀ, ਅਰਦਾਸਾਂ ਬੇਨਤੀਆਂ ਕਰਦੀ ਸਾਂ ਤੇ ਉਹ ਹੁਣ ਮੈਨੂੰ ਮਿਲ ਗਿਆ ਹੈ। ਇਸੇ ਲਈ ਹੁਣ ਮੇਰੀ ਸਾਰੀ ਪਿਆਸ ਬੁਝ ਗਈ ਹੈ। ਅਬ ਮੈਂ ਸਹਿਜ ਸਮਾਨੀ, ਤੇ ਹੁਣ ਮੈਂ ਸਹਿਜ ਅਵਸਥਾ ਵਿੱਚ ਤੁਰੀ ਅਵਸਥਾ ਵਿੱਚ ਲੀਨ ਹੋ ਗਈ ਹਾਂ।
ਮਿੱਠੀ ਪਿਰਹਿ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮੱਧਮ ਸਖੀ ਆਖਦੀ ਹੈ ਮਿੱਠੀ ਪਿਰਹਿ ਕਹਾਣੀ, ਵੀ ਉਸ ਪਿਰ ਪਤੀ ਪਰਮੇਸ਼ਰ ਦੀ ਪ੍ਰੇਮ ਦੀ ਕਹਾਣੀ ਬਹੁਤ ਮਿੱਠੀ ਕਹਾਣੀ ਹੈ। ਵਾਹਿਗੁਰੂ ਦੇ ਮਿਲਾਪ ਦੀ ਉਸਦੇ ਪ੍ਰੇਮ ਦੀ ਕਹਾਣੀ ਬਹੁਤ ਮਿੱਠੀ ਕਹਾਣੀ ਹੈ, ਅਕਥ ਕਹਾਣੀ ਪ੍ਰੇਮ ਕੋਈ ਗੁਰਮੁਖ ਆਖਿਆ ਆਏ। ਮੋਹਨ ਲਾਲਨ ਪਾਇਓ ਰੀ, ਹੇ ਸਖੀ ਹੁਣ ਮੈਂ ਵੀ ਉਸ ਪਿਆਰੇ ਪ੍ਰਭੂ ਨੂੰ ਉਸ ਪਿਆਰੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਰਹਾਓ ਦੂਜਾ, ਹੁਣ ਦੂਸਰਾ ਰਹਾਓ ਉਚਾਰਨ ਕਰਕੇ ਵਾਹਿਗੁਰੂ ਦੇ ਮਿਲਾਪ ਦੀ ਗੱਲ ਦੱਸੀ ਹੈ। ਪਹਿਲੇ ਰਹਾਓ ਦੇ ਵਿੱਚ ਤਾਂ ਉਡੀਕ ਦੀ ਗੱਲ ਸੀ, ਵਿਛੋੜੇ ਦੀ ਗੱਲ ਸੀ, ਪਰ ਹੁਣ ਦੂਸਰੇ ਰਹਾਉ ਦੇ ਵਿੱਚ ਵਾਹਿਗੁਰੂ ਦੇ ਮਿਲਾਪ ਦੀ ਗੱਲ ਬਿਆਨ ਕੀਤੀ। ਮੋਹਨ ਲਾਲਨ ਪਾਇਓ ਰੀ, ਹੁਣ ਮੈਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਉੱਤਮ ਸਖੀ ਤੇ ਮੱਧਮ ਸਖੀ ਦੇ ਸੰਵਾਦ ਦੇ ਰੂਪ ਦੇ ਵਿੱਚ ਹੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ, ਹੇ ਭਾਈ ਜੇ ਇੱਕ ਵਾਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਮਿਲ ਜਾਣ, ਉਸ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਮੋਰੀ ਅਹੰ ਜਾਏ, ਤੇ ਮੇਰੀ ਜਿਹੜੀ ਹੰਗਤਾ ਜਾ ਸਕਦੀ ਹੈ। ਜਿੰਨਾ ਚਿਰ ਤੱਕ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ ਤੇ ਉਨਾ ਚਿਰ ਤੱਕ ਇਹ ਹੰਗਤਾ ਮਮਤਾ ਵੀ ਦੂਰ ਨਹੀਂ ਹੁੰਦੀ। ਜਦੋਂ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਤੇ ਫਿਰ ਹੰਗਤਾ ਮਮਤਾ ਮੇਰੀ ਦੂਰ ਹੋ ਸਕਦੀ ਹੈ।
ਰਾਚੋ ਨਾਥ ਹੀ ਸਹਾਈ ਸੰਤਨਾ ਅਵਚਰਨ ਗਹੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੀਆਂ ਸਖੀਆਂ ਨੂੰ ਵੀ ਹੋਰ ਗੁਰਸਿੱਖਾਂ ਨੂੰ ਵੀ ਆਖਦੇ ਨੇ, ਰਾਚੋ ਨਾਥ ਹੀ ਸਹਾਈ ਸੰਤਨਾ, ਐ ਸਖੀਓ ਤੁਸੀਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਚੋ ਦਾ ਅਰਥ ਵੀ ਤਦਾਕਾਰ ਹੋ ਜਾਓ। ਤੁਸੀਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਚ ਮਿਚ ਜਾਓ, ਉਸ ਦੇ ਨਾਲ ਤਦਾਕਾਰ ਹੋ ਜਾਓ। ਸਹਾਈ ਸੰਤਨਾ, ਬਈ ਜੋ ਸੰਤਾਂ ਦਾ ਸਹਾਈ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਅਬ ਚਰਨ ਗਏ, ਹੁਣ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਪਕੜ ਲਏ ਹਨ।
ਆਹੇ ਮਨ ਅਵਰਨਾ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲ ਮਕਰੰਦ ਕਮਲ ਜਿਓ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਆਹੇ ਮਨ ਅਵਰ ਨਾ ਪਾਵੈ ਚਰਨਾਵੈ ਚਰਨਾਵੈ। ਆਹੇ ਦਾ ਅਰਥ ਹੈ ਚਾਹੁਣਾ, ਮੇਰਾ ਮਨ ਚਾਹੁੰਦਾ ਹੈ, ਕੀ ਚਾਹੁੰਦਾ ਹੈ, ਚਰਨਾਵੈ ਚਰਨਾਵੈ, ਵਾਹਿਗੁਰੂ ਦੇ ਚਰਨ ਹੀ ਚਰਨ ਪਕੜਨੇ ਚਾਹੁੰਦਾ। ਆਹੇ ਦਾ ਅਰਥ ਹੈ ਮੇਰਾ ਮਨ ਚਾਹੁੰਦਾ ਹੈ ਵਾਹਿਗੁਰੂ ਦੇ ਚਰਨਾ ਹੀ ਚਰਨਾਂ ਨੂੰ ਮੇਰਾ ਮਨ ਚਾਹੁੰਦਾ ਹੈ। ਚਰਨ ਕੀ ਨੇ? ਚਿਤ ਚਰਨ ਨਾਮ। ਮੇਰਾ ਮਨ ਵਾਹਿਗੁਰੂ ਦੇ ਨਾਮ ਨੂੰ ਚਾਹੁੰਦਾ ਹੈ ਤੇ ਇਸ ਤੋਂ ਬਿਨਾਂ ਅਵਰ ਨਾ ਭਾਵੈ, ਮੈਨੂੰ ਹੋਰ ਕੁਛ ਚੰਗਾ ਹੀ ਨਹੀਂ ਲੱਗਦਾ। ਜਿਵੇਂ ਮੱਛੀ ਨੂੰ ਪਾਣੀ ਤੋਂ ਬਿਨਾਂ, ਅਮਲੀ ਨੂੰ ਅਮਲ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹੇ ਆਪਣਾ ਤਿੰਨ ਭਾਵੈ ਸਭ ਕੋਈ। ਇਉਂ ਨਾਮ ਦੇ ਰਸੀਆਂ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਔਰ ਜੋ ਅਲਮਕਰੰਦ ਕਮਲ ਜਿਉਂ, ਜਿਵੇਂ ਅਲ ਭੌਰਾ ਕਮਲ ਦੇ ਮਕਰੰਦ ਰਸ ਦੇ ਵਿੱਚ ਉਲਝਿਓ ਫਸਿਆ ਹੁੰਦਾ ਹੈ, ਕਿਉਂਕਿ ਕਮਲ ਦਾ ਇੱਕ ਫੁੱਲ ਹੈ, ਉਹਦੇ ਵਿੱਚ ਇੱਕ ਮਕਰੰਦ ਨਾਂ ਦਾ ਰਸ ਹੁੰਦਾ ਹੈ ਤੇ ਉਹਨੂੰ ਭੌਰਾ ਬਹੁਤ ਖੁਸ਼ ਹੋ ਕੇ ਮਾਣਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਚਰਨ ਵੀ ਕਮਲ ਦੇ ਸਮਾਨ ਨੇ ਤੇ ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਪ੍ਰੇਮ ਹੈ ਇਹੀ ਮਕਰੰਦ ਰਸ ਹੈ। ਜਿਵੇਂ ਕਮਲ ਦੇ ਫੁੱਲ ਵਿੱਚ ਰਸ ਹੁੰਦਾ ਹੈ ਨਾ, ਇਸੇ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਪ੍ਰੇਮ ਦਾ ਮਕਰੰਦ ਰਸ ਹੈ, ਉਹਦੇ ਵਿੱਚ ਸਾਡਾ ਮਨ ਰੂਪੀ ਪੌਰਾ ਉਲਝਿਆ ਰਹਿੰਦਾ, ਮਗਨ ਹੋਇਆ ਰਹਿੰਦਾ, ਤਦਾਕਾਰ ਹੋਇਆ ਰਹਿੰਦਾ ਹੈ।
ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਸਾਡਾ ਮਨ ਇੱਕੋ ਵਾਹਿਗੁਰੂ ਦੇ ਨਾਮ ਦਾ ਹੀ ਲਾਹਾ ਲੈ ਰਿਹਾ ਹੈ ਤੇ ਹੋਰ ਕਿਸੇ ਰਸ ਦੀ ਇੱਛਾ ਕਰਦਾ ਹੀ ਨਹੀਂ। ਹੋਰ ਸਾਡੇ ਮਨ ਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਕਿਉਂ? ਸਤਿਗੁਰੂ ਦੇ ਬਚਨ ਨੇ, ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਹੋਰ ਕੋਈ ਰਸ ਚੰਗਾ ਹੀ ਨਹੀਂ ਲੱਗਦਾ। ਪਰ ਨਾਲ ਸ਼ਰਤ ਇਹ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਆ ਦੁਨਿਆਵੀ ਰਸ ਕਾ ਛੱਡ ਦੇਈਏ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਕੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ। ਇਹ ਨੌ ਰਸ ਤਾਂ ਪਹਿਲਾਂ ਹੀ ਸਾਡੇ ਸਰੀਰ ਵਿੱਚ ਵਸ ਰਹੇ ਨੇ ਤੇ ਨਾਮ ਦਾ ਰਸ ਕਿੱਥੇ ਆਵੇ, ਉਹ ਕਿੱਥੇ ਆ ਕੇ ਟਿਕੇ? ਇਸੇ ਲਈ ਉਹਨਾਂ ਸਤਪੁਰਸ਼ਾਂ ਨੂੰ, ਉਹਨਾਂ ਨਾਮ ਰਸੀਆਂ ਨੂੰ ਹੋਰ ਰਸ ਕੋਈ ਚੰਗਾ ਹੀ ਨਹੀਂ ਲੱਗਦਾ, ਹੋਰ ਕਿਸੇ ਰਸ ਦੀ ਇੱਛਾ ਹੀ ਨਹੀਂ ਹੁੰਦੀ, ਬਸ ਇੱਕੋ ਨਾਮ ਦਾ ਹੀ ਲਾਹਾ ਲੈਂਦੇ ਹਨ।